हाँ जी स्टूडेंट, सेकंड ऑडियो दे विच आपां डिटरमिनेंट्स ऑफ परसनैलिटी, परसनैलिटी नूं निर्धारित करन वाले कारक, उन्हां बारे चर्चा करांगे। तो व्यक्तित्व नूं काफ़ी कारक जो साडी परसनैलिटी नूं प्रभावित करदे आ, जिन्हां दे विचों मेन असीं जिहड़े कि तीन कारकां नूं असी मेनली रखते हैं, जिदे विच सब तो पहला कारक आ गया शरीरक कारक, फिजिकल फैक्टर्स या डिटरमीनर्स। सैकंड आ गया वातावरणीय कारक, इनवायरमेंटल डिटरमीनर्स। थर्ड आ गया मनोविज्ञानिक कारक, सैकोलॉजिकल डिटरमीनर्स। ठीक है जी। तो सब तो पहला आपां जो गल करांगे शरीरक कारक, फिजिकल डिटरमीनर्स या फैक्टर्स जो साडी परसनैलिटी ते काफ़ी प्रभाव पाते हैं। शरीरक बनतर का साड़ी परसनैलिटी से बहुत ज़्यादा डायरैक्ट इनडायरैक्ट सीधा प्रभाव है। व्यक्ति का आकार, जिद कद काट, शरीर के अंगों का अनुपात, रंग रूप और शरीरक सुंदरता आदि, ये सारे लक्षण व्यक्ति का बाहरला प्रभाव होंदा है जो साड़ी परसनैलिटी से बहुत ज़्यादा असर पाता है। किसी व्यक्ति का रंग रूप, शरीर का आकार, उचाई, मोटापन, पतलापन, छोटापन, अखां का रंग, वालों का रंग आदि सारे लक्षण जन्मजात तो प्राप्त होंदे हैं। इन्हां सारा तत्तां ते जद्दी संस्कारां का प्रभाव पैंदा है। तो व्यक्तित्व का चंगा जां भैड़ा होना शरीर की सडोलता से बहुत निर्भर करता है। ये लक्षण व्यक्ति के विकास में असिधे ढंग नाल प्रभाव पाते हैं, क्योंकि बच्चे विच किसी भी तरह का शरीरक ते मानसिक ऊनताई उसनूं घटिया बना सकती है। इसलिए शरीरक जो डिटरमीनेंट्स है या शरीरक जिहड़े कारक है वो साडी परसनैलिटी नूं बहुत ज़्यादा प्रभावित करते हैं, जिहदे विच साडे कई तरह के शरीरक दोष भी आ जाते हैं। ठीक है जी। जिहदे तों असीं जो जमांदरू होंदे हन जां अन्नापन, गुंगापन, लंगड़ापन आदि जो होंदियां हन, भावें जमांदू प्रवृत्तियां होंदियां हन, लेकिन साडी परसनैलिटी ते किते ना किते असर जरूर पाउंदियां। तो हुण शरीरक कारक दे विच सब तों पहलां आपां तंतवी प्रणाली, नर्वस सिस्टम, नसरात गिल्टियां, ठीक है ना, इन्हां दी गल करांगे। कि साड़ी बॉडी दे विच काफ़ी सारे ग्लैंड्स जां नर्वस सिस्टम पाया जाता है जो साड़े शरीर के वाध्य ते विकास विच तरह तरह के जो रस चढ़दा है, किसी का प्रभाव साड़े कद नाल हुंदा है, किसी का प्रभाव साड़े हार्ट नाल हुंदा है, साड़े हैड नाल, सिर नाल हुंदा है। ठीक है जी। साड़े वाध्य ते विकास नाल हुंदा है, गुस्से ते ये सारिया चीज़ां जो ब्लड प्रैशर वगैरह सारिया चीज़ों कंट्रोल रखने के अलग अलग ग्लैंड्स जो अपना अपना पाते हैं योगदान, उन्हां बारे आप गलबात करांगे। तो सब तो पहला जो शरीरक डिटरमीनेंट्स दे विच जो अपना तंतवी प्रणाली नर्वस सिस्टम की गल करांगे, तो सब तो पहला ग्लैंड्स हैगा पिच्यूटरी ग्लैंड्स जां पिच्यूटरी गिल्टी। ये साडे शरीर की एक प्रमुख गिल्टी है, प्रमुख ग्लैंड है, मास्टर ग्लैंड जिन्हों आप कह सकते हैं, क्योंकि इस गिल्टी का बाकी सारिया गिल्टियां नाल संबंध जुड़िया होया है, अते ए बाकी नसरहित गिल्टियां ते नियंत्रित रखती है जां नियंत्रित करती है। ये गिल्टी आकार विच छोटी अते दिमाग के थलवे पासे, जाने कि दिमाग के थले सिर दे विच पासे वाल स्थित होंदी है, अते मत्थे दे थले दी नाली विच लटकदी रहिंदी है। ठीक है जी। समझ गए कि साडे सिर दे सेंटर दे विच ये जिहड़ी की है पिच्यूटरी ग्लैंड्स पाया जाता है। इस गिल्टी दे रस दा व्यक्ति दे शरीर ते बौद्धिक विकास ते प्रभाव पैंदा है। मान लो साडी साडी बौद्धिकता ते साडी सोच ते साडी बुद्धि ते दा काफ़ी असर पैंदा है। ठीक है जी। ये जो रस पैदा करती है, जो अपना एक छड़दी है जो रस, ठीक है ना, इसते ज़्यादा क्रियाशील होने नाल बच्चे दा शरीरक विकास ज़्यादा होंदा है, ਅਤੇ ਬੱਚਾ ਗੁਸੈਲੇ ਸੁਭਾਅ ਦਾ ਹੋ ਜਾਂਦਾ ਹੈ, ਯਾਨੀ ਕਿ ਹੁਣ ਗੁੱਸਾ ਜਲਦੀ ਕਾਫੀ। ਇਸ ਦੇ ਉਲਟ ਜੇਕਰ ਇਹ ਘੱਟ ਕਿਰਿਆਸ਼ੀਲ ਹੋਵੇ, ਪਿਚਿਊਟਰੀ ਗਲੈਂਡ ਜੇਕਰ ਘੱਟ ਇਹ ਕਿਰਿਆਸ਼ੀਲ ਹੋਵੇ, ਤਾਂ ਵਿਅਕਤੀ ਦੇ ਸਰੀਰਕ ਬੌਧਿਕ ਦਾ ਵਿਕਾਸ ਰੁਕ ਜਾਂਦਾ ਜਾਂ ਰੁਕਾਵਟ ਪੈਦਾ ਕਰਦਾ ਹੈ। ਜੇ ਬਚਪਨ ਵਿੱਚ ਇਹ ਕਾਫੀ ਰਸ ਜਾਂ ਰਸ ਦੀ ਮਾਤਰਾ ਕਾਫੀ ਵਿੱਚ ਪੈਦਾ ਕਰਨ ਲੱਗ ਪਵੇ, ਤਾਂ ਬੱਚੇ ਦੀਆਂ ਹੱਡੀਆਂ ਅਤੇ ਪੱਠੇ ਬੜੀ ਤੇਜ਼ੀ ਨਾਲ ਵੱਧਦੇ ਹਨ ਅਤੇ ਮਨੁੱਖ ਬਹੁਤ ਲੰਬੇ ਕੱਦ ਦਾ ਹੋ ਜਾਂਦਾ ਹੈ। इस गिल्टी का रस शरीर के फुरती, साहस, ताजगी उत्पन्न करता है। जे एक गिल्टी ज़्यादा उत्तेजित हो जाए तो व्यक्ति के शरीरक विकास की गति बहुत तेजी होंगी है, व्यक्ति का कद बहुत बढ़ जाता है, ਜੇਕਰ ਇਹ ਗਿਲਟੀ ਆਪਣਾ ਕੰਮ ਸਧਾਰਨ ਤੋਂ ਘੱਟ ਕਰੇ ਤਾਂ ਵਿਅਕਤੀ ਦਾ ਕੱਦ ਵਿੱਚ ਛੋਟਾ, ਮੰਨ ਲਓ ਮਧਰੇ ਕੱਦ ਦਾ ਜਾਂ ਕੁਛ ਇਸ ਤਰ੍ਹਾਂ ਦਾ, ਵਿਅਕਤੀ ਦਾ ਕੱਦ 'ਤੇ ਕਾਫੀ ਅਸਰ ਪਾਉਂਦੀ ਹੈ। ਇਸ ਕਰਕੇ ਪਿਚਿਊਟਰੀ ਗਲੈਂਡ ਜਿਹੜਾ ਹੈਗਾ, ਪਿਚਿਊਟਰੀ ਗਲੈਂਡਸ ਜੋ ਹੈ, ਇਹ ਸਾਡੇ ਸਾਰੇ ਸਰੀਰ 'ਤੇ ਨਿਯੰਤਰਿਤ ਰੱਖਣ ਦੀ ਇੱਕ ਖਾਸ, ਜਿਹਨੂੰ ਕਿ ਮਾਸਟਰ ਗਲੈਂਡ ਵੀ ਕਿਹਾ ਜਾਂਦਾ ਹੈ, ਜੋ ਕਿ ਸਾਡੇ ਸਰੀਰਕ ਡਿਟਰਮੀਨੈਂਟਸ ਦੇ ਵਿੱਚ ਆਉਂਦਾ। ਇਸ ਕਰਕੇ ਨੈਕਸਟ ਜੋ ਅਸੀਂ ਗਲੈਂਡਸ ਦੀ ਗੱਲ ਕਰਾਂਗੇ, ਉਹਨੂੰ ਕਹਿੰਦੇ ਕੰਠਮਣੀ, ਕੰਠਮਣੀ ਗਿਲਟੀ ਜਾਂ ਥਾਇਰਡ ਗਲੈਂਡਸ, ਜੋ ਕਿ ਆਮ ਹੀ ਹਰੇਕ ਮਨੁੱਖ ਨੂੰ ਅਸੀਂ ਸੁਣਦੇ ਹਾਂ ਕਿ ਕਿਸੇ ਨੂੰ ਥਾਇਰਡ ਦੀ ਪ੍ਰੋਬਲਮ ਜਾਂ ਕੁਛ ਹੈ। ਇਸ ਕਰਕੇ ਇਹ ਵੀ ਜ਼ਿਆਦਾ ਕਿਰਿਆਸ਼ੀਲ ਹੋਣ ਨਾਲ ਜਾਂ ਘੱਟ ਕਿਰਿਆਸ਼ੀਲ ਹੋਣ ਨਾਲ ਸਾਡੀ ਪਰਸਨੈਲਿਟੀ 'ਤੇ ਸਿੱਧਾ ਅਸਰ ਪਾਉਂਦਾ ਥਾਇਰਡ ਗਲੈਂਡ। ਇਹ ਗਿਲਟੀ ਗਲੇ ਦੇ ਹੇਠਲੇ ਪਾਸੇ ਵੱਲ ਸਾਹ ਨਾਲੀ ਦੇ ਸਾਹਮਣੇ ਸਥਿਤ ਹੁੰਦੀ ਹੈ। ਮੰਨ ਲਓ ਸਾਹ ਨਾਲੀ ਜੋ ਸਾਡੇ ਅੰਦਰ ਜਿਸ ਤਰ੍ਹਾਂ ਹੀ ਅਸੀਂ ਸਵਾਸ ਲੈਂਦੇ ਹਾਂ, ਇੱਕ ਨਾਲੀ ਹੈ, ਉਹੀ ਵੈਸੇ ਖਾਣਾ ਨਾਲੀ ਹੈ, ਇੱਕੋ ਹੀ ਹੁੰਦੀ ਹੈ, ਤਾਂ ਇਸ ਕਰਕੇ ਉਹਦੇ ਨਾਲ ਸਥਿਤ ਹੁੰਦੀ ਹੈ। ਇਹ ਥਾਈਰੋਕਸਿਨ, ਥਾਈਰੋਕਸਿਨ ਨਾਂ ਦਾ ਰਸ ਪੈਦਾ ਕਰਦੀ ਹੈ ਅਤੇ ਇਸ ਰਸ ਵਿੱਚ ਆਇਓਡੀਨ ਹੁੰਦੀ ਹੈ। ਇਹ ਰਸ ਸਰੀਰ ਵਿੱਚ ਫੁਰਤੀ ਅਤੇ ਤਾਜ਼ਗੀ ਲਿਆਉਂਦਾ ਹੈ ਅਤੇ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਵਿੱਚ ਵਾਧਾ ਕਰਦਾ ਹੈ। ਇਸ ਗਿਲਟੀ ਦੇ ਕੰਮ ਨਾ ਕਰਨ ਨਾਲ ਵਿਅਕਤੀ ਨਿਡਾਲ ਅਤੇ ਸਾਹਸਹੀਣ, ਢਿੱਲੜ ਕੁਛ ਇਸ ਤਰ੍ਹਾਂ ਦਾ ਹੋ ਜਾਂਦਾ ਹੈ। ਉਸਦੀ ਮਾਨਸਿਕ ਸ਼ਕਤੀ ਘੱਟ ਜਾਂਦੀ ਹੈ, ਜੋ ਇਹ ਗਿਲਟੀ ਕਿਸੇ ਰੋਗ ਕਾਰਨ ਬਾਲ ਅਵਸਥਾ ਵਿੱਚ ਹੀ ਨਸ਼ਟ ਹੋ ਜਾਵੇ। ਜੇਕਰ ਇਹ ਗਿਲਟੀ ਕਈ ਵਾਰੀ ਕੋਈ ਛੋਟੀ ਉਮਰ ਦੇ ਵਿੱਚ ਕਿਸੇ ਨੂੰ ਕੋਈ ਰੋਗ ਲੱਗਿਆ ਅਤੇ ਗਿਲਟੀ ਨਸ਼ਟ ਹੋ ਜਾਂਦੀ ਹੈ ਜਾਂ ਕੰਮ ਨਹੀਂ ਕਰਦੀ, ਅਕਿਰਿਆਸ਼ੀਲ ਹੋ ਜਾਂਦੀ ਹੈ, ਤਾਂ ਬੱਚੇ ਦਾ ਮਾਨਸਿਕ ਵਿਕਾਸ ਵੀ ਰੁਕ ਜਾਂਦਾ ਹੈ। ਠੀਕ ਹੈ ਜੀ, ਉਹ ਮੰਨ ਲਓ ਘੱਟ ਮਾਨਸਿਕਤਾ ਵਾਲਾ ਵੀ ਹੋ ਸਕਦਾ ਅਤੇ ਉਹ ਕੱਦ ਵਿੱਚ ਵੀ ਛੋਟਾ ਅਤੇ ਕਰੂਪ ਜਿਹਾ ਬਣ ਜਾਂਦਾ ਹੈ। ਜੇਕਰ ਇਹ ਗਿਲਟੀ ਜ਼ਿਆਦਾ ਉਤੇਜਿਤ ਹੋ ਜਾਵੇ ਤਾਂ ਆਦਮੀ ਬੇਚੈਨ, ਕਾਹਲਾ, ਚਿੜਚਿੜਾ ਹੋ ਜਾਂਦਾ ਹੈ ਅਤੇ ਉਸਦਾ ਸਵੇਗ ਬੜੀ ਛੇਤੀ ਤੀਬਰ ਹੋ ਜਾਂਦਾ ਹੈ ਅਤੇ ਸਰੀਰਕ ਵਿਕਾਸ ਦੀ ਗਤੀ ਤੇਜ਼ ਹੋ ਜਾਂਦੀ ਹੈ। ਜੇ ਇਹ ਵਧੇਰੇ ਪ੍ਰਬਲ ਹੋ ਜਾਵੇ ਤਾਂ ਵਿਅਕਤੀ ਚਿੰਤਾ ਦੁੱਖ, ਬੇਚੈਨ ਜਾਂ ਇਸ ਤਰ੍ਹਾਂ ਮਸਤ ਹੋ ਜਾਂਦਾ ਅਤੇ ਉਸਨੂੰ ਨੀਂਦ ਨਹੀਂ ਆਉਂਦੀ। ਜੇ ਕਿਸੇ ਕਾਰਨ ਇਹ ਗਿਲਟੀ ਨਸ਼ਟ ਹੀ ਹੋ ਜਾਵੇ ਤਾਂ ਮਨੁੱਖ ਦਾ ਮਨ ਅਤੇ ਸਰੀਰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ। ਚਮੜੀ ਖੁਸ਼ਕ ਹੋ ਜਾਂਦੀ ਹੈ ਜੇਕਰ ਇਹ ਸਹੀ ਕੰਮ ਨਹੀਂ ਕਰਦਾ ਹੈ ਗਲੈਂਡ। ਪੱਠੇ ਅਤੇ ਦਿਮਾਗ ਕਮਜ਼ੋਰ ਹੋ ਜਾਂਦੇ ਆ, ਸਾਡੇ ਜਿੰਨੇ ਵੀ ਤਰ੍ਹਾਂ ਦੀਆਂ ਮਾਸਪੇਸ਼ੀਆਂ ਪੱਠੇ ਆ ਉਹ ਵੀ ਕਮਜ਼ੋਰ ਹੋ ਜਾਂਦੇ ਆ, ਬੋਡੀ ਸਾਡੀ ਢਿੱਲੀ ਢਿੱਲੀ ਅਤੇ ਸਾਡੀਆਂ ਮਾਸਪੇਸ਼ੀਆਂ ਦੇ ਨਾਲ ਨਾਲ ਸਾਡਾ ਜਿਹੜਾ ਦਿਮਾਗ ਵੀ ਕਮਜ਼ੋਰ ਹੋ ਜਾਂਦਾ। ਲੱਤਾਂ ਅਤੇ ਬਾਹਾਂ ਪੂਰੀ ਤਰ੍ਹਾਂ ਨਹੀਂ ਵੱਧਦੀਆਂ, ਉਹਨੂੰ ਖਬਾਉਣਾ ਵੀ ਰਹਿ ਸਕਦਾ ਅਤੇ ਮੰਦਬੁੱਧੀ ਵਾਲਾ ਵੀ ਬਣ ਸਕਦਾ। ਇਸ ਕਰਕੇ ਪਹਿਲੇ ਗਲੈਂਡ ਤੋਂ ਬਾਅਦ ਹੁਣ ਸੈਕਿੰਡ ਜਿਹੜੀ ਕੰਠਮਣੀ ਜਾਂ ਥਾਇਰਡ ਗਲੈਂਡ ਦਾ ਵੀ ਤੁਸੀਂ ਸੁਣਿਆ ਜੀ, ਸਾਡੀ ਬੋਡੀ ਦੇ ਵਿੱਚ ਕਾਫੀ ਜਿਹੜਾ ਕਿ ਇਹਦਾ ਕੰਮ ਹੈ। ਤੀਜੇ ਨੰਬਰ 'ਤੇ ਅਸੀਂ ਗੱਲ ਕਰਾਂਗੇ ਐਡਰੀਨਲ ਗਿਲਟੀਆਂ, ਐਡਰੀਨਲ ਗਲੈਂਡਸ। ਇਹ ਦੋ ਗਿਲਟੀਆਂ ਹੁੰਦੀਆਂ ਜੋ ਗੁਰਦਿਆਂ ਦੇ ਉਤਲੇ ਸਿਰਿਆਂ ਨਾਲ ਜੁੜੀਆਂ ਹੁੰਦੀਆਂ। ਮੰਨ ਲਓ ਜੋ ਸਾਡੇ ਗੁਰਦੇ ਹੁੰਦੇ ਆ, ਕਿਡਨੀ, ਇਹਦੇ ਉੱਪਰਲੇ ਪਾਸੇ ਜੁੜੀਆਂ ਹੁੰਦੀਆਂ। ਇਹਨਾਂ ਦੇ ਬਾਹਰਲੇ ਭਾਗ ਨੂੰ ਕੋਰਟੈਕਸ, ਕੋਰਟੈਕਸ ਅਤੇ ਅੰਦਰਲੇ ਭਾਗ ਨੂੰ ਮੈਡਿਊਲਾ ਕਹਿੰਦੇ ਹਨ। ਇਹ ਦੋਵੇਂ ਭਾਗ ਦੋ ਕਿਸਮ ਦੇ ਰਸ, ਅਲੱਗ ਅਲੱਗ ਰਸ ਪੈਦਾ ਕਰਦੇ ਆ। ਕੋਰਟੈਕਸ ਆਪਣਾ ਇੱਕ ਤਰ੍ਹਾਂ ਦਾ ਰਸ ਪੈਦਾ ਕਰਦਾ ਅਤੇ ਮੈਡਿਊਲਾ ਆਪਣਾ ਇੱਕ ਤਰ੍ਹਾਂ ਦਾ ਰਸ ਪੈਦਾ ਕਰਦਾ। ਕੋਰਟੈਕਸ ਤੋਂ ਪੈਦਾ ਹੋਣ ਵਾਲੇ ਰਸ ਨੂੰ ਕੋਰਟਿਨ, ਮਤਲਬ ਇਸ ਦਾ ਨਾਮ ਜੋ ਰਸ ਪੈਦਾ ਹੁੰਦਾ ਹੈ ਕੋਰਟੈਕਸ, ਉਸ ਤੋਂ ਜੋ ਰਸ ਪੈਦਾ ਹੁੰਦਾ ਤਾਂ ਉਹਨੂੰ ਕੋਰਟਿਨ ਦਾ ਨਾਮ ਦਿੱਤਾ ਗਿਆ ਹੈ। ਅਤੇ ਕਹਿੰਦੇ ਹਨ ਜੋ ਇੱਕ ਜਟਲ ਹਾਰਮੋਨ ਹੁੰਦਾ ਹੈ, ਇਹ ਰਸ ਸਰੀਰ ਵਿੱਚ ਲੂਣ ਅਤੇ ਪਾਣੀ ਨੂੰ ਸੰਤੁਲਿਤ ਰੱਖਦਾ ਹੈ। ਅਸੀਂ ਦਿਨ ਦੇ ਵਿੱਚ ਜਿੰਨਾ ਵੀ ਪਾਣੀ ਪੀਂਦੇ ਹਾਂ ਜਾਂ ਭੋਜਨ ਦੇ ਨਾਲ ਜਿੰਨੇ ਤਰ੍ਹਾਂ ਦਾ ਲੂਣ ਵਗੈਰਾ ਅਸੀਂ ਲੈਂਦੇ ਹਾਂ ਤਾਂ ਉਹਨੂੰ ਜਿਹੜਾ ਕੋਰਟੈਕਸ ਤੋਂ ਪੈਦਾ ਹੋਣ ਵਾਲਾ ਕੋਰਟਿਨ ਰਸ ਸੰਤੁਲਿਤ ਰੱਖਦਾ ਹੈ ਜਾਂ ਵਧਣ ਘਟਣ ਨਹੀਂ ਦਿੰਦਾ, ਸਾਡੇ ਸਰੀਰ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਵਿਕਾਰ ਨਹੀਂ ਆਉਣ ਦਿੰਦਾ, ਸੰਤੁਲਿਤ ਰੱਖਦਾ ਹੈ। ਜੇ ਗਿਲਟੀ ਨਸ਼ਟ ਹੋ ਜਾਵੇ ਤਾਂ ਵਿਅਕਤੀ ਨੂੰ ਐਡੀਸਨ ਨਾਮੀ ਬਿਮਾਰੀ ਹੋ ਜਾਂਦੀ ਹੈ। ਇਹ ਤਾਂ ਚਲੋ ਹੋ ਗਿਆ ਆਪਣਾ ਕੋਰਟੈਕਸ ਦਾ ਜੋ ਸੀ ਕੰਮ। ਨੈਕਸਟ ਆ ਗਿਆ ਮੈਡਿਊਲਾ, ਜੋ ਦੂਸਰਾ ਇਹਦਾ ਪਾਰਟ ਹੈਗਾ। ਮੈਡਿਊਲਾ ਤੋਂ ਐਡਰਨੀਨ ਨਾਂ ਦਾ ਰਸ ਨਿਕਲਦਾ ਹੈ। ਇਹ ਰਸ ਸਵੇਗ, ਜੋ ਸਾਡੇ ਸਵੇਗ ਹੁੰਦੇ ਆ, ਸਾਡੀਆਂ ਇਮੋਸ਼ਨਸ ਹੁੰਦੇ ਆ, ਸਮੇਂ ਜਿਗਰ ਤੋਂ ਸ਼ੱਕਰ ਛਾਨਣ ਵਿੱਚ ਸਹਾਇਤਾ ਦਿੰਦਾ ਹੈ। ਮੰਨ ਲਓ ਸਾਡੇ ਭੋਜਨ ਦੇ ਨਾਲ ਜਿੰਨੀ ਵੀ ਅਸੀਂ ਖੰਡ ਜਾਂ ਕੁਛ ਇਸ ਤਰ੍ਹਾਂ ਦਾ ਸ਼ੱਕਰ ਦੇ ਰੂਪ ਦੇ ਵਿੱਚ ਮਿੱਠਾ ਖਾਂਦੇ ਹਾਂ ਤਾਂ ਉਹਨੂੰ ਛਾਣਦਾ ਹੈ, ਜਿਸ ਨਾਲ ਵਧੇਰੇ ਤਾਕਤ ਆਉਂਦੀ ਹੈ। ਇਹ ਦਿਲ ਨੂੰ ਵੀ ਉਤੇਜਿਤ ਕਰਦਾ ਹੈ ਅਤੇ ਉਹ ਤੇਜ਼ੀ ਨਾਲ ਖੂਨ ਸਰੀਰ ਦੇ ਸਾਰੇ ਅੰਗਾਂ ਵਿੱਚ ਭੇਜਦਾ ਹੈ ਮੈਡਿਊਲਾ ਦੀ ਸਹਾਇਤਾ ਦੇ ਨਾਲ। ਪਰੰਤੂ ਜੇਕਰ ਇਹ ਗਿਲਟੀਆਂ ਨਸ਼ਟ ਹੋ ਜਾਣ ਦੋਨੇ ਤਰ੍ਹਾਂ ਦੀਆਂ ਤਾਂ ਵਿਅਕਤੀ ਬੜਾ ਕਮਜ਼ੋਰ ਹੋ ਜਾਂਦਾ ਹੈ, ਦਿਲ ਦੀ ਧੜਕਣ ਘੱਟ ਜਾਂਦੀ ਹੈ, ਭੁੱਖ ਮਰ ਜਾਂਦੀ ਹੈ, ਕਾਮ ਵਾਸ਼ਨਾ ਖਤਮ ਹੋ ਜਾਂਦੀ ਹੈ ਅਤੇ ਇਸਤਰੀਆਂ ਦੇ ਅੰਦਰ ਜੋ ਕਿ ਹੈ ਇੱਕ ਮਰਦਪੁਣੇ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਜਾਂਦੀਆਂ ਅਤੇ ਆਵਾਜ਼ ਭਾਰੀ ਹੋ ਜਾਂਦੀ ਹੈ ਜਾਂ ਹੇਅਰ ਵਗੈਰਾ ਜਾਂ ਕੁਛ ਵੀ ਇਸ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ। ਇਸ ਕਰਕੇ ਐਡਰੀਨਲ ਗਿਲਟੀਆਂ ਦਾ ਵੀ ਸਾਡੀ ਹਿਊਮਨ ਦੇ ਵਿੱਚ ਕਾਫੀ ਔਰਤ ਅਤੇ ਮਰਦ ਦੇ ਵਿੱਚ ਅਲੱਗ ਅਲੱਗ ਇਹਦਾ ਕੰਮ ਹੁੰਦਾ ਹੈ। ਨੈਕਸਟ ਗਲੈਂਡ ਆ ਗਿਆ ਜੀ ਸਾਡਾ ਸੈਕਸ ਗਲੈਂਡ, ਕਾਮ ਗਿਲਟੀਆਂ। ਇਹ ਵੀ ਸਾਡੇ ਪਰਸਨੈਲਿਟੀ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ, ਠੀਕ ਹੈ ਜੀ। ਇਹਦੇ ਨਾਲ ਪੁਰਸ਼ ਅਤੇ ਇਸਤਰੀ ਦਾ ਅਲੱਗ ਅਲੱਗ ਪਹਿਚਾਣ ਬਣਦੀ ਆ, ਅਲੱਗ ਅਲੱਗ ਸਾਡਾ ਫਿਜੀਕਲ ਸਟਰਕਚਰ ਬਣਦਾ, ਠੀਕ ਹੈ ਜੀ। ਤਾਂ ਇਸ ਕਰਕੇ ਜੇਕਰ ਇਹ ਵੀ ਜ਼ਿਆਦਾ ਉਤੇਜਿਤ ਹੋਵੇ ਤਾਂ ਇਹਦੇ ਨਾਲ ਕਾਫੀ ਪਰੇਸ਼ਾਨੀਆਂ ਆ ਸਕਦੀਆਂ ਇਸਤਰੀ ਅਤੇ ਪੁਰਸ਼ ਦੋਨਾਂ ਨੂੰ। ਜੇਕਰ ਘੱਟ ਕਿਰਿਆਸ਼ੀਲ ਹੋਵੇ ਤਾਂ ਇਹਦੇ ਨਾਲ ਵੀ ਮਨੁੱਖ ਸੁਸਤ ਜਾਂ ਕੁਛ ਇਸ ਤਰ੍ਹਾਂ ਦਾ ਬਣ ਸਕਦਾ। ਇਸ ਕਰਕੇ ਇਹ ਜਿਹੜੇ ਸਾਰਾ ਸੀਗਾ ਇਹ ਸੀ ਸਰੀਰਕ ਡਿਟਰਮੀਨੈਂਟਸ ਜਾਂ ਫਿਜ਼ੀਕਲ ਡਿਟਰਮੀਨੈਂਟਸ, ਠੀਕ ਹੈ ਜੀ। ਨੈਕਸਟ ਆਪਾਂ ਵਾਤਾਵਰਨਿਕ ਜੋ ਫੈਕਟਰ ਹੈਗੇ ਡਿਟਰਮੀਨੈਂਟਸ ਆ ਉਹਦੇ ਬਾਰੇ ਗੱਲਬਾਤ ਕਰਾਂਗੇ, ਠੀਕ ਹੈ ਜੀ।